ਵਾਹਿਗੁਰੂ ਜੀਓ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਣ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਹਕ ਹਕ ਅੰਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਹਕ ਹਕ ਆਈਨਾ ਗੁਰ ਗੋਬਿੰਦ ਸਿੰਘ ਖਾਲਸੋ ਬੇਕੀਨਾ ਗੁਰ ਗੋਬਿੰਦ ਸਿੰਘ ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੀ ਸਾਧ ਸੰਗਤ ਜੀਓ ਦੇਸ਼ ਅਤੇ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਨੂੰ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਜਦੋਂ ਵੀ ਦਾਸ ਗੁਰਬਾਣੀ ਦੀ ਸੰਥਾ ਚਾਹੇ ਆਪਣੀ ਕਲਾਸ ਵਿਚ ਪੜਾਵੇ ਜਾਂ ਸੰਗਤੀ ਰੂਪ ਵਿਚ ਕੋਈ ਸੰਥਾ ਦਿੱਤੀ ਜਾਏ ਤੋ ਯਤਨ ਹੁੰਦਾ ਕਿ ਜਿਤਨੀ ਸੰਗਤ ਹਾਜ਼ਰ ਹੋਈ ਹੈ ਉਹ ਸਾਰੇ ਆਪਣੀ ਰਸਨਾ ਦੁਆਰਾ ਉਚਾਰਨ ਕਰਨ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਾਰੇ ਆਪਣੇ ਹੱਥ ਵਿਚ ਗੁਟਕਾ ਸਾਹਿਬ ਲੈ ਕੇ ਬੈਠੋ ਔਰ ਜਿਹੜੇ ਦੂਰ ਦੂਰ ਬੈਠੇ ਹੋ ਉਹ ਥੋੜਾ ਨੇੜੇ ਆ ਜਾਓ ਜਦੋਂ ਤੁਸੀਂ ਸਾਰੇ ਇਕ ਰਸ ਹੋ ਕੇ ਇਕ ਜ਼ਬਾਨ ਨਾਲ ਬੋਲਦੇ ਹੋ ਇਹਦਾ ਪ੍ਰਭਾਵ ਤੁਹਾਡੇ ਮਨ ਤੇ ਵੀ ਚੰਗਾ ਪੈਂਦਾ ਹੈ ਤੇ ਮੈਨੂੰ ਵੀ ਇਸ ਤੋਂ ਪ੍ਰੇਰਣਾ ਮਿਲਦੀ ਕੱਲ ਅਸੀਂ ਛਪੈ ਛੰਦ ਅਤੇ ਭੁਜੰਗ ਪ੍ਰਯਾਦ ਛੰਦ ਦੀ ਵਿਚਾਰ ਕੀਤੀ ਅੱਜ ਅਸੀਂ ਚਾਚਰੀ ਛੰਦ ਤੋਂ ਪ੍ਰਸਾਦ ਤੋਂ ਆਰੰਭ ਕਰ ਰਹੇ ਤੋ ਅੱਗੇ ਦਾਸ ਬੋਲੇਗਾ ਪਿੱਛੇ ਤੁਸੀਂ ਸਾਰਿਆਂ ਨੇ ਉਚਾਰਨ ਕਰਨਾ ਇਹ ਸਮੇਂ ਦੀ ਵੇਸਟੇਜ ਨਹੀਂ ਬਲਕਿ ਇਸ ਲਈ ਹੈ ਕਿ ਤੁਹਾਨੂੰ ਉਚਾਰਨ ਦਾ ਵੀ ਪਤਾ ਲੱਗ ਜਾਏ ਕਿਉਂਕਿ ਮੈਂ ਜਾਣਦਾ ਹਾਂ ਕਿ ਇਸ ਛੰਦ ਵਿਚ ਹੈ ਅੱਖਰ ਆਇਆ ਹਾਏ ਨੂੰ ਹੈ ਦੁਲਾਈਆਂ ਬਿੰਦੀ ਹੈ ਪਰ ਆਮ ਪ੍ਰੇਮੀ ਹੈ ਬੋਲਦੇ ਨੇ ਹੈ ਬੋਲਦੇ ਦੇ ਨਾਲ ਉਹ ਜਿਹੜਾ ਸਮੇਂ ਦਾ ਕਾਲ ਹੈ ਉਹ ਬਦਲ ਜਾਂਦਾ ਹੈ ਜਿਹੜੀ ਗੱਲ ਪਰਫੈਕਸ਼ਨ ਦੇ ਤੌਰ ਤੇ ਪੱਕੇ ਤੌਰ ਤੇ ਕਹਿ ਰਹੇ ਨੇ ਕਲਗੀਆਂ ਵਾਲੇ ਪਾਤਸ਼ਾਹ ਉਹਨੂੰ ਅਸੀਂ ਹੈ ਕਹਿ ਕੇ ਉਲਟਾ ਦਿੰਦੇ ਇਸ ਲਈ ਸਾਰਿਆਂ ਨੇ ਯਤਨ ਕਰਨਾ ਕਿ ਦਾਸ ਦੇ ਪਿੱਛੇ ਗੁਟਕਾ ਸਾਹਿਬ ਤੇ ਧਿਆਨ ਰੱਖ ਕੇ ਪੜੋ ਫਿਰ ਇਹਦਾ ਲਾਭ ਇਹ ਹੋਵੇਗਾ ਕਿ ਤੁਹਾਨੂੰ ਉਚਾਰਨ ਦਾ ਵਿਸਰਾਮ ਦਾ ਤੇ ਬਾਅਦ ਵਿਚ ਫਿਰ ਅਰਥਾਂ ਦੀ ਜਾਣਕਾਰੀ ਜਿੰਨੀ ਕੁ ਗੁਰੂ ਨੇ ਮੈਨੂੰ ਬਖਸ਼ਿਸ਼ ਕੀਤੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ ਕਿਉਂਕਿ ਕੱਲ ਵੀ ਬਿਨੈ ਕੀਤੀ ਸੀ ਕਿ ਕੁਝ ਅੱਖਰ ਅਰਬੀ ਦੇ ਫਾਰਸੀ ਦੇ ਸੰਸਕ੍ਰਿਤ ਦੇ ਬ੍ਰਿਜ ਭਾਸ਼ਾ ਦੇ ਇਸ ਵਿਚ ਵਰਤੇ ਹੋਏ ਹਨ ਉਨ੍ਹਾਂ ਸਬੰਧੀ ਵਿਦਵਾਨਾਂ ਦੀ ਇਕ ਰਾਏ ਨਹੀਂ ਕੁਝ ਕੁਝ ਅੱਖਰ ਐਸੇ ਨੇ ਜਿਨ੍ਹਾਂ ਦੇ ਉੱਤੇ ਅਰਥਾਂ ਦੇ ਮਤ ਭੇਦ ਨੇ ਆਪਾਂ ਨੇ ਉਸ ਉਲਝਣ ਵਿਚ ਨਹੀਂ ਫਸਣਾ ਯਤਨ ਕਰਨਾ ਕਿ ਜਾਪ ਸਾਹਿਬ ਦੀ ਬਾਣੀ ਜੋ ਬੀਰ ਰੱਸੀ ਬਾਣੀ ਹੈ ਜਿਸ ਨੂੰ ਪਾਠ ਕਰਦਿਆਂ ਕੁਦਰਤੀ ਤੌਰ ਤੇ ਪਾਠ ਕਰਨ ਵਾਲੇ ਦੇ ਹਿਰਦੇ ਅੰਦਰ ਕੁਝ ਇਸ ਤਰ੍ਹਾਂ ਦੇ ਵਲਵਲੇ ਉਮਾਹ ਤੇ ਉਤਸ਼ਾਹ ਪੈਦਾ ਹੁੰਦਾ ਹੈ ਤੋ ਆਓ ਸਮਾਂ बड़ा सीमित है। चाचरी छंद तो प्रसाद, अरूप है अनूप है। शायद मेरी बेनती आप नहीं समझ सके, ये तुसी नाल ही बोलना शुरू करना तो बड़े जोश नाल, अरूप है अनूप है, अजू है अभू है, अलेक है अपेक है, अनाम है अकाम है, अते है अपे है, अजीत है अपीत है, त्रिमान है निदान है, त्रिवर्ग है असर्ग है, अनिल है अनाद है, अजय है अजाद है, अजन्म है अवर्ण है, अपूत है अपर्ण है, अगंज है अपंज है, अचूज है अचंज है, अमीक है रफीक है, अतंद है अबंद है, निर्भूज है असूज है, अकाल है अजाल है, अला है अजा है, अनंत है महंत है, अलीक है नृश्रीक है, निर्लंब है असंब है, अगम है अजम है, अपूत है अछूत है, अलोक है अशोक है, अकर्म है अपरम है, अजीत है अभीत है, अबा है अगा है, अमान है निदान है, अनेक है फिर एक है। हुण उच्चारण संबंधी आप जी ने भली पान देखा कि ये जड़ा है इहदे उत्ते बिंदी प्रिंटड भी है और इनू तुसी नक दे विच बोलना है, फिर यह परफेक्ट हो जाएगा कि पातशाह कह रहे ने कि वह मेरा अकाल पुरख कैसा है, अरूप है। हुण असल शब्द रूप है पर रूप दे आरंभ विच ऐड़ा लग जान करके नेगेटिव बन गए। यह नियम जाप साहब की बाणी विच लगभग बहुती थाई लागू हुंदा कि असल स्वरूप दे उल्ट बनाउण लई ऐड़ा अखर वरत्या गया जिदा मतलब है कि ओ अकाल पुरख जी अरूप है, उना दा कोई रूप जिवें असी मनुखां दे रूप दी पछाण करदे हां, विलखणता करदे हां जी ए सोहना है एक सोहना है ए गोरा है कल, परमेश्वर ऐसा नहीं, अरूप है उना दा कोई विशेष रूप नहीं, अनूप है। इदा मैं कल भी अर दस्या सी कि अनूप जिस दी किसे नाल तुलना ना कीती जा सके, उपमा ना कीती जा सके, क्योंकि आम तौर ते असी किसे भी चीज दी कोई वड्याई दसनी होवे असी आने जी इस सज्जन दे बस्तर दुध वर्गे चिट्टे ने, ए वस्तु शहद वर्गी मिठी है, आ चीज जहर वर्गी कौड़ी है, उदे नाल उपमा दे के उन्हूं समझाउंदे आ। पर वाहिगुरु अकाल पुरख जी वर्गा होर कोई है नहीं, इसलिए अनूप है। पढ़ना अनूप है पर अर्थ करन वेले अनूप है जिन्हां दी किसे नाल उपमा नहीं दिती जा सकती। अजू है हुण इहदे अर्थ भी विद्वानां विच अंतर है, मतभेद। कईआं ने कहा वह जन्म नहीं लैंदा, कईआं ने कहा उस नूं बन्निया नहीं जा सकता, ਫਿਰ ਅਪੂ ਹੈ। ਪੂ ਕਹਿੰਦੇ ਹਨ ਉਸ ਤੱਤਾਂ ਨੂੰ। ਸਾਡੇ ਸਰੀਰ ਪੰਜਾਂ ਤੱਤਾਂ ਦੇ ਬਣੇ ਹੋਏ ਨੇ, ਜਿਵੇਂ ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਪਰ ਵਾਹਿਗੁਰੂ ਅਕਾਲ ਪੁਰਖ ਜੀ ਦੀ ਜੋ ਹਸਤੀ ਹੈ, ਜੋ ਵਿਅਕਤੀਤਵ ਹੈ, ਉਹ ਉਹਨਾਂ ਪੰਜ ਤੱਤਾਂ ਦੇ ਬੰਧਨ ਤੋਂ ਰਹਿਤ ਹੈ, ਅਲੇਖ ਹੈ, ਉਹਨਾਂ ਦਾ ਕੋਈ ਲੇਖਾ ਨਹੀਂ ਲਿਖਿਆ ਜਾ ਸਕਦਾ। ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਅਲੇਖ ਦੇ ਅਰਥ ਲਿਖੇ ਜਾਣ ਤੋਂ ਹੈ। ਜਿਵੇਂ ਆਮ ਤੌਰ ਤੇ ਪਹਿਲਾਂ ਚਿੱਤਰ ਬਣਾਏ ਜਾਂਦੇ ਸਨ ਤੇ ਉਹਨਾਂ ਚਿੱਤਰਾਂ ਨੂੰ ਬਣਾਉਣ ਵਾਲਾ ਚਿੱਤਰਕਾਰ ਕੁਝ ਲਕੀਰਾਂ ਮਾਰ ਕੇ ਚਿੱਤਰ ਬਣਾ ਦਿੰਦਾ ਸੀ, ਤਾਂ ਦੋਵੇਂ ਅਰਥ ਪਰਪੱਕ ਤੇ ਪ੍ਰਮਾਣਿਕ ਨੇ ਕਿ ਉਹਦਾ ਲੇਖਾ ਨਹੀਂ ਲਿਖਿਆ ਜਾ ਸਕਦਾ ਤਥਾ ਉਹਦਾ ਚਿੱਤਰ ਨਹੀਂ ਬਣਾਇਆ ਜਾ ਸਕਦਾ। ਅਪੇਖ ਹੈ, ਉਹਦਾ ਕੋਈ ਵਿਸ਼ੇਸ਼ ਭੇਖ ਨਹੀਂ, ਪਹਿਰਾਵਾ ਨਹੀਂ। ਅਨਾਮ ਹੈ, ਉਹਦਾ ਕੋਈ ਵਿਸ਼ੇਸ਼ ਨਾਮ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਚ ਕਿਤਨੇ ਨਾਮ ਨੇ, ਪਰ ਨਾਲ ਹੀ ਲਿਖਿਆ ਕਿ ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੁਰਬਣ। ਹੇ ਅਕਾਲ ਪੁਰਖ ਜੀ, ਤੁਹਾਡੇ ਕਿਰਤਮ ਨਾਮ ਤੇ ਬੇਅੰਤ ਨੇ। ਇਸ ਲਈ ਕਿਹਾ ਅਨਾਮ ਹੈ, ਅਕਾਮ ਹੈ, ਜਿਨ੍ਹਾਂ ਨੂੰ ਸਾਡੇ ਵਾਂਗੂ ਕੋਈ ਕਾਮਨਾ ਨਹੀਂ ਤਥਾ ਉਹ ਕਾਮ ਕਾਮਨੀ ਦੀ ਭਾਵਨਾ ਤੋਂ ਰਹਿਤ ਹਨ। ਅਤੇ ਹੈ, ਤੇ ਹੁੰਦਾ ਨਿਸ਼ਾਨਾ, ਤੇ ਹੁੰਦਾ ਜਿਸ ਉਤੇ ਧਿਆਨ ਟਿਕਾਇਆ ਜਾਏ। ਪਰਮੇਸ਼ਵਰ ਜੀ ਨੂੰ ਕਿਸੇ ਦਾ ਧਿਆਨ ਟਿਕਾਉਣ ਦੀ ਲੋੜ ਨਹੀਂ। ਅਭੇ ਹੈ, ਭੇ ਕਹਿੰਦੇ ਨੇ ਭੇਦ ਨੂੰ, ਅਭੇ ਦਾ ਮਤਲਬ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ਅਜੀਤ ਹੈ, ਜਿੱਤਣਾ ਤੇ ਅਜਿੱਤ ਹੋਣਾ, ਭਾਵ ਜਿਸ ਪਰਮੇਸ਼ਵਰ ਨੂੰ ਕੋਈ ਜਿੱਤ ਨਹੀਂ ਸਕਦਾ। ਅਪੀਤ ਹੈ, ਉਹਨੂੰ ਕਿਸੇ ਤਰ੍ਹਾਂ ਭੈ ਪੀਤ ਨਹੀਂ ਕੀਤਾ ਜਾ ਸਕਦਾ, ਡਰਾਇਆ ਨਹੀਂ ਜਾ ਸਕਦਾ। ਤ੍ਰਿਮਾਨ ਹੈ, ਉਹ ਤਿੰਨਾਂ ਲੋਕਾਂ ਵਿਚ ਮਾਨਨੀਯ ਹੈ। ਤ੍ਰੇ ਤਿੰਨ ਲੋਕ ਕਹੇ ਜਾਂਦੇ ਨੇ, ਸੁਰਗ ਲੋਕ, ਮਾਤ ਲੋਕ, ਪਤਾਲ ਲੋਕ। ਹਰ ਜਗ੍ਹਾ ਤੇ ਪਰਮੇਸ਼ਵਰ ਜੀ ਮਾਨਨੀ ਹੈ। ਨਿਧਾਨ ਹੈ, ਉਹ ਸਾਰੀਆਂ ਸ਼ਕਤੀਆਂ ਤੇ ਬਰਕਤਾਂ ਦੇ ਖਜ਼ਾਨੇ ਹਨ। ਤ੍ਰਿਵਰਗ ਹੈ, ਇਹ ਤਿੰਨੇ ਹੀ ਤਰ੍ਹਾਂ ਦੀਆਂ ਸ਼ਕਤੀਆਂ ਪੈਦਾ ਕਰਨਾ, ਪਾਲਣਾ ਤੇ ਮਾਰਨਾ, ਤਥਾ ਤਿੰਨ ਤਰ੍ਹਾਂ ਦੇ ਜੋ ਲੋਕ ਸੁਰ, ਨਰ, ਦੇਵ, ਦੈਂਤ ਕਹੇ ਜਾਂਦੇ, ਇਹਨਾਂ ਸਭ ਨੂੰ ਪੈਦਾ ਕਰਨ ਵਾਲੇ ਉਹ ਆਪ ਨੇ। ਅਸਰਗ ਹੈ, ਪਰ ਆਪ ਉਹ ਕਿਸੇ ਤੋਂ ਉਤਪਤ ਨਹੀਂ ਹੋਏ, ਉਹਨਾਂ ਨੂੰ ਕਿਸੇ ਮਾਂ ਨੇ ਜਨਮ ਨਹੀਂ ਦਿੱਤਾ, ਪਿਤਾ ਦੇ ਵੀਰ ਤੋਂ ਨਹੀਂ, ਉਹ ਅਸਰਗ ਹੈ। ਅਨੀਲ ਹੈ, ਉਹਨਾਂ ਦਾ ਰੰਗ ਰੂਪ ਕਿਸੇ ਕਲੰਕ ਤੋਂ, ਕਿਸੇ ਰੂਪ ਤੋਂ ਰਹਿਤ ਹੈ, ਉਹਨੂੰ ਕਿਸੇ ਰੰਗ ਨਾਲ ਜੋੜਿਆ ਨਹੀਂ ਜਾ ਸਕਦਾ। ਅਨਾਦ ਹੈ, ਅਨ ਆਦ, ਆਦ ਕਹਿੰਦੇ ਨੇ ਮੁੱਢ ਨੂੰ, ਹਰ ਚੀਜ਼ ਦਾ ਮੁੱਢ ਹੈ। ਅਸੀਂ ਕਹਿੰਦੇ ਇਹ ਇਮਾਰਤ ਫਲਾਣੇ ਸੰਨ ਵਿਚ ਬਣੀ, ਇਹ ਬੰਦਾ ਫਲਾਣੇ ਸੰਨ ਵਿਚ ਪੈਦਾ ਹੋਇਆ, ਪਰ ਵਾਹਿਗੁਰੂ ਜੀ ਦਾ ਆਦ ਕਿਸੇ ਨੂੰ ਪਤਾ ਨਹੀਂ, ਇਸ ਲਈ ਅਨਾਦ ਹੈ। ਅਜੇ ਹੈ, ਉਹ ਕਿਸੇ ਤੋਂ ਜਿੱਤੇ ਨਹੀਂ ਜਾ ਸਕਦੇ। ਆਜ਼ਾਦ ਹੈ, ਇਹਦੇ ਦੋਵੇਂ ਅਰਥ ਪ੍ਰਚਲਿਤ ਨੇ, ਉਹ ਬੰਧਨਾਂ ਤੋਂ ਰਹਿਤ ਹਨ, ਸੁਤੰਤਰ ਹਨ। ਤਥਾ ਅੱਜ ਆਦ, ਅੱਜ ਕਹਿੰਦੇ ਨੇ ਬ੍ਰਹਮਾ ਨੂੰ, ਬ੍ਰਹਮਾ ਦਾ ਵੀ ਆਦ ਮੁੱਢ ਹਨ, ਭਾਵ ਉਸ ਨੂੰ ਵੀ ਉਨ੍ਹਾਂ ਨੇ ਪੈਦਾ ਕੀਤਾ ਹੈ। ਅਜਨਮ ਹੈ, ਆਪ ਪਰਮੇਸ਼ਵਰ ਕਦੇ ਜਨਮ ਵਿਚ ਨਹੀਂ ਹੁੰਦੇ। ਅਵਰਨ ਹੈ, ਹੁਣ ਇਹਦੇ ਵੀ ਦੋ ਅਰਥ ਪ੍ਰਚਲਿਤ ਨੇ, ਇਕ ਤੇ ਹੈ ਖੱਤਰੀ, ਬਾਹਮਣ, ਸੂਦ, ਵੈਸ਼, ਵਰਨ, ਇਕ ਹੈ ਵਰਨ, ਰੰਗ ਰੂਪ, ਉਨ੍ਹਾਂ ਦਾ ਕੋਈ ਵਿਸ਼ੇਸ਼ ਰੰਗ ਰੂਪ ਨਹੀਂ। ਅਭੂਤ ਹੈ, ਇਹ ਪਹਿਲਾਂ ਵੀ ਆ ਚੁੱਕਾ ਹੈ, ਅਭੂ ਦੇ ਰੂਪ ਵਿਚ ਉਹ ਪੰਜਾਂ ਤੱਤਾਂ ਤੋਂ ਰਹਿਤ ਹਨ। ਅਭਰਨ ਹੈ, ਭਰਨਾ ਹੁੰਦਾ ਹੈ ਕਿਸੇ ਦੀ ਪਾਲਣਾ ਕਰਨੀ, ਕਿਸੇ ਦਾ ਢਿੱਡ ਭਰਨਾ, ਪਰ ਪਰਮੇਸ਼ਵਰ ਨੂੰ ਕਿਸੇ ਤੋਂ ਮੁਤਾਜੀ ਨਹੀਂ ਹੈ ਕਿ ਉਹਨੂੰ ਕੋਈ ਭਰੇਗਾ। ਅਭਰਨ ਹੈ, ਉਹ ਆਪਣੇ ਆਪ ਵਿਚ ਸਮਰੱਥ ਹਨ। ਅਗੰਜ ਹੈ, ਉਹਨਾਂ ਨੂੰ ਕੋਈ ਨਾਸ ਨਹੀਂ ਕਰ ਸਕਦਾ। ਅਭੰਜ ਹੈ, ਉਹਨਾਂ ਨੂੰ ਭੰਨਿਆ ਤੋੜਿਆ ਨਹੀਂ ਜਾ ਸਕਦਾ। ਅਚੂਜ ਹੈ, ਉਹ ਅਜੋਧ ਹਨ, ਉਨ੍ਹਾਂ ਨਾਲ ਕੋਈ ਯੁੱਧ ਨਹੀਂ ਕਰ ਸਕਦਾ, ਭਾਵ ਉਨ੍ਹਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਅਚੰਜ ਹੈ, ਜਿਵੇਂ ਸਾਨੂੰ ਤਰ੍ਹਾਂ ਤਰ੍ਹਾਂ ਦੇ ਝੰਝਟ ਪਏ ਹੋਏ ਨੇ, ਪਰਮੇਸ਼ਵਰ ਜੀ ਇਹਨਾਂ ਝੰਝਟਾਂ ਤੋਂ ਰਹਿਤ ਹਨ, ਅਮੀਕ ਹੈ, ਬਹੁਤ ਡੂੰਘੇ ਹਨ, ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਰੋਜ਼ ਆਪ ਜੀ ਪੜ੍ਹਦੇ ਹੋ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਕਹਿਣ ਨਾ ਜਾਈ ਤੇਰੀ ਦਿਲ ਵੱਡਿਆ। ਰਫੀਕ ਹੈ, ਇਹ ਅੱਖਰ ਫਾਰਸੀ ਦਾ ਹੈ, ਜਿਹਦਾ ਅਰਥ ਹੈ ਉਹ ਸਭਨਾਂ ਦੇ ਮਿੱਤਰ ਹਨ, ਸਭਨਾਂ ਦਾ ਭਲਾ ਚਾਹੁਣ ਵਾਲੇ ਹਨ। ਅਤੰਦ ਹੈ, ਉਹ ਧੰਦਿਆਂ ਤੋਂ ਰਹਿਤ ਹਨ। ਅਬੰਧ ਹੈ, ਉਹ ਬੰਧਨਾਂ ਤੋਂ ਰਹਿਤ ਹਨ। ਨਿਰਬੂਜ ਹੈ, ਉਹ ਮਨੁੱਖੀ ਬੂਝ ਸਮਝ ਤੋਂ ਪਰੇ ਹਨ। ਕੋਈ ਮਨੁੱਖ ਇਹ ਦਾਅਵਾ ਕਰੇ ਕਿ ਮੈਂ ਉਹਨਾਂ ਨੂੰ ਜਾਣ ਲਿਆ, ਨਹੀਂ, ਉਹ ਮਨੁੱਖੀ ਬੂਝ ਤੋਂ ਉਪਰ ਹਨ। ਅਸੂਝ ਹੈ, ਸਾਡੀ ਉਹ ਸੋਝੀ ਤੋਂ ਵੀ ਉਪਰ ਹਨ। ਅਕਾਲ ਹੈ, ਕਾਲ ਦੀ ਪਕੜ ਤੋਂ ਰਹਿਤ ਹਨ। ਅਜਾਲ ਹੈ, ਉਹਨਾਂ ਨੂੰ ਕਿਸੇ ਜਾਲ ਵਿਚ ਫਸਾਇਆ ਨਹੀਂ ਜਾ ਸਕਦਾ, ਤਥਾ ਉਹਨਾਂ ਨੂੰ ਸਾਡੇ ਵਾਂਗੂ ਕੋਈ ਜੰਜਾਲ ਕੋਈ ਬੰਧਨ ਨਹੀਂ ਹੈਗੇ। ਅਲਾਹ ਹੈ, ਉਹਨਾਂ ਨੂੰ ਲੱਭਣਾ ਵੀ ਬੜਾ ਔਖਾ ਹੈ। ਅਬਾਹ ਹੈ, ਅਜਾਹ ਹੈ, ਉਹਨਾਂ ਦਾ ਕੋਈ ਵਿਸ਼ੇਸ਼ ਟਿਕਾਣਾ ਕੋਈ ਵਿਸ਼ੇਸ਼ ਅਸਥਾਨ ਨਹੀਂ। ਅਨੰਤ ਹੈ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਮਹੰਤ ਹੈ, ਉਹ ਸਭ ਤੋਂ ਵੱਡੇ ਹਨ, ਪੂਜਨੀਕ ਹਨ। ਅਲੀਕ ਹੈ, ਹੁਣ ਲੀਕ ਦਾ ਮਤਲਬ ਉਹਨਾਂ ਤੇ ਕੋਈ ਲੀਕ ਕੋਈ ਕਲੰਕ ਨਹੀਂ ਲਾਇਆ ਜਾ ਸਕਦਾ। ਲੀਕ ਦਾ ਮਤਲਬ ਉਹਨਾਂ ਦੀ ਕੋਈ ਹੱਦ ਸੀਮਾ ਨਹੀਂ, ਲੀਕ ਨਹੀਂ ਖਿੱਚੀ ਜਾ ਸਕਦੀ। ਨਿਰਸ਼ਰੀਕ ਹੈ, ਉਹਨਾਂ ਦਾ ਕੋਈ ਸੰਸਾਰ ਵਿਚ ਸ਼ਰੀਕ ਨਹੀਂ। ਤੁਸੀਂ ਆਮ ਜਾਣਦੇ ਹੋ ਨਾ, ਪਿੰਡਾਂ ਦੇ ਅੰਦਰ ਸ਼ਰੀਕ ਸ਼ਰੀਕਾ ਜੀ ਸਾਡਾ, ਉਹ ਸਾਡਾ ਸ਼ਰੀਕ ਹੈ ਜੀ, ਪਰ ਵਾਹਿਗੁਰੂ ਅਕਾਲ ਪੁਰਖ ਦੀ ਬਰਾਬਰੀ ਕਰਨ ਵਾਲਾ ਕੋਈ ਨਹੀਂ, ਇਸ ਲਈ ਨਿਰਸ਼ਰੀਕ ਹੈ। ਨਿਰਲੰਬ ਹੈ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਜੋ ਇਹ ਸਿਆਰੀ ਹੈ, ਇਹ ਪੈਰ ਦੇ ਰਾਰੇ ਨੂੰ ਲੱਗੀ ਹੋਈ ਹੈ, ਇਹਦਾ ਉਚਾਰਨ ਨਿਰਲੰਬ ਹੈ। ਅਲੰਬ ਕਹਿੰਦੇ ਨੇ ਆਸਰੇ ਨੂੰ, ਮੈਨੂੰ ਤੁਹਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਆਸਰੇ ਦੀ ਲੋੜ ਹੈ, ਪਰ ਪਰਮਾਤਮਾ ਜੀ ਆਸਰੇ ਤੋਂ ਰਹਿਤ ਨੇ, ਉਹਨਾਂ ਨੂੰ ਕਿਸੇ ਦੇ ਆਸਰੇ ਦੀ ਮੁਤਾਜੀ ਨਹੀਂ। ਅਸੰਭ ਹੈ, ਉਹ ਸੁਤੇ ਪ੍ਰਕਾਸ਼ ਹਨ, ਉਹਨਾਂ ਨੇ ਕਿਸੇ ਮਾਤਾ ਤੋਂ ਪਿਤਾ ਤੋਂ ਜਨਮ ਨਹੀਂ ਲਿਆ, ਉਹ ਸੁਤੇ ਪ੍ਰਕਾਸ਼ ਨੇ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਅਗੰਮ ਹੈ, ਉਹ ਗਮਤਾ ਤੋਂ ਰਹਿਤ ਹਨ, ਉਹਨਾਂ ਨੂੰ ਪ੍ਰਾਪਤ ਕਰਨ ਲਈ ਇਹਨਾਂ ਇੰਦਰੀਆਂ ਦੁਆਰਾ ਗਮਤਾ ਨਹੀਂ ਹੁੰਦੀ। ਅਜੰਮ ਹੈ, ਉਹ ਜਨਮ ਤੋਂ ਵੀ ਰਹਿਤ ਹਨ। ਅਪੂਤ ਹੈ, ਇਹ ਅੱਖਰ ਪਹਿਲਾਂ ਵੀ ਆ ਚੁੱਕਾ ਹੈ, ਫਿਰ ਆਇਆ, ਉਹ ਪੰਜਾਂ ਤੱਤਾਂ ਦੇ ਬੰਧਨਾਂ ਵਿਚ ਨਹੀਂ। ਭਾਵ ਉਹਨਾਂ ਦਾ ਵਿਅਕਤੀ ਤਾਂ ਉਹਨਾਂ ਦੀ ਹਸਤੀ ਜੋ ਹੈ ਉਹ ਇਹਨਾਂ ਤੱਤਾਂ ਤੋਂ ਨਹੀਂ ਬਣੀ। ਅਛੂਤ ਹੈ, ਉਹਨਾਂ ਨੂੰ ਇਹਨਾਂ ਹੱਥਾਂ ਨਾਲ ਛੋਇਆ ਨਹੀਂ ਜਾ ਸਕਦਾ। ਆਪਾਂ ਜਿਵੇਂ ਕਿਸੇ ਨੂੰ ਪਕੜ ਲੈਂਦੇ ਹਾਂ, ਕਿਸੇ ਨੂੰ ਛੂ ਲੈਂਦੇ ਹਾਂ, ਪਰਮਾਤਮਾ ਦੀ ਹਸਤੀ ਨੂੰ ਛੂਇਆ ਨਹੀਂ ਜਾ ਸਕਦਾ। ਅਲੋਕ ਹੈ, ਉਹਨਾਂ ਨੂੰ ਇਹਨਾਂ ਅੱਖਾਂ ਨਾਲ ਦੇਖਿਆ ਵੀ ਨਹੀਂ ਜਾ ਸਕਦਾ। ਅਸ਼ੋਕ ਹੈ, ਉਹਨਾਂ ਨੂੰ ਸਾਡੇ ਵਾਂਗੂ ਕੋਈ ਚਿੰਤਾ ਕੋਈ ਫਿਕਰ ਵੀ ਨਹੀਂ ਵਿਆਪਦਾ। ਅਕਰਮ ਹੈ, ਉਹ ਬੰਧਨਾਂ ਤੋਂ ਰਹਿਤ ਨੇ, ਜਿਵੇਂ ਅਸੀਂ ਕਰਮਾਂ ਦੇ ਬੰਧਨਾਂ ਵਿਚ ਹਾਂ, ਉਹ ਕਰਮਾਂ ਦੇ ਬੰਧਨਾਂ ਤੋਂ ਮੁਕਤ ਹਨ। ਅਭਰਮ ਹੈ, ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਭਰਮ ਵੀ ਨਹੀਂ। ਅਜੀਤ ਹੈ, ਉਹ ਜਿੱਤੇ ਵੀ ਨਹੀਂ ਜਾ ਸਕਦੇ। ਅਪੀਤ ਹੈ, ਉਹਨਾਂ ਨੂੰ ਕਿਸੇ ਤਰ੍ਹਾਂ ਡਰਾਇਆ ਨਹੀਂ ਜਾ ਸਕਦਾ। ਅਬਾਹ ਹੈ, ਹੁਣ ਇਹਦੇ ਅਰਥ ਵੀ ਵਿਦਵਾਨਾਂ ਨੇ, ਉਹਨਾਂ ਦਾ ਕੋਈ ਥਾਂ ਨਹੀਂ, ਤਥਾ ਅਬਾਹ ਉਹਨਾਂ ਦਾ ਕੋਈ ਵਾਹਨ ਨਹੀਂ, ਤਥਾ ਉਹਨਾਂ ਨੂੰ ਹਲਾਇਆ ਨਹੀਂ ਜਾ ਸਕਦਾ। ਅਗਾਹ ਹੈ, ਬਹੁਤ ਹੀ ਡੂੰਘੇ ਹਨ, ਉਹਨਾਂ ਦੀ ਗਹਿਰਾਈ ਨੂੰ ਜਾਣਿਆ ਨਹੀਂ ਜਾ ਸਕਦਾ। ਅਮਾਨ ਹੈ, ਉਹ ਮਾਨ ਰਹਿਤ ਹਨ। ਔਰ ਨਿਧਾਨ ਹੈ, ਉਹ ਸਭ ਬਰਕਤਾਂ ਦੇ ਮਾਲਕ ਤੇ ਖਜ਼ਾਨੇ ਹਨ। ਅਨੇਕ ਹੈ, ਜਦੋਂ ਅਸੀਂ ਕਹਿੰਦੇ ਹਾਂ ਉਹ ਸਾਰਿਆਂ ਵਿਚ ਵਿਆਪਕ ਹੈ ਤੇ ਅਨੇਕ ਹੈ, ਫਿਰ ਏਕ ਹੈ। ਭਾਵ ਜਦੋਂ ਉਹਨਾਂ ਦੀ ਮੌਜ ਆਵੇ ਫਿਰ ਉਹ ਸਾਰੀ ਰਚਨਾ ਨੂੰ ਢਾ ਕੇ ਇੱਕ ਬਣ ਜਾਂਦਾ। ਰੋਜ਼ ਤੁਸੀਂ ਚੌਪਾਈ ਚ ਪੜ੍ਹਦੇ ਹੋ, ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰ, ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹੇ ਤਰ ਸਭ। ਗੁਰਬਾਣੀ ਚ ਬਹੁਤ ਵਿਸਥਾਰ ਨਾਲ ਸਮਝਾਇਆ, ਸਹਿਸ ਘਟਾ ਮੈਂ ਏਕ ਆਕਾਸ ਘਟ ਫੂਟੇ ਤੇ ਉਹੀ ਪ੍ਰਕਾਸ। ਜੇ ਹਜ਼ਾਰ ਘੜੇ ਪਾਣੀ ਦੇ ਭਰ ਕੇ ਰੱਖ ਦਿਓ ਹਰ ਘੜੇ ਵੀ ਤੁਹਾਨੂੰ ਆਕਾਸ਼ ਨਜ਼ਰ ਆਏਗਾ, ਪਰ ਜੇ ਘੜੇ ਤੋੜ ਦਿਓ ਤੇ ਫੇਰ ਇੱਕੋ ਹੀ ਆਕਾਸ਼ ਰਹਿ ਗਏ। ਇਸੇ ਤਰ੍ਹਾਂ ਉਹ ਪਰਮਾਤਮਾ ਅਨੇਕ ਹੈ ਫਿਰ ਏਕ ਹੈ। ਭੁਜੰਗ ਪ੍ਰਿਆਦ ਛੰਦ ਉਚਰੋ ਜੀ, ਆਪਣੀ ਵਾਰੀ ਤੋਂ ਅਵੇਸਲੇ ਨਾ ਹੋਇਆ ਕਰੋ, ਤਾਂ ਜੋ ਮੈਨੂੰ ਬਾਰ ਬਾਰ ਕਹਿਣਾ ਨਾ ਪਵੇ, ਪਰ ਕਲਾਸ ਵਿਚ ਕਹਿਣਾ ਵੀ ਪੈ ਜਾਂਦਾ। ਭੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ ਨਮੋ ਸਰਬ ਪਾਲੇ, ਨਮੋ ਚਰਬ ਗੌਣੇ ਨਮੋ ਚਰਬ ਭੌਣੇ, ਅਨੰਗੀ ਅਨਾਥੇ ਨਰਸੰਗੀ ਪਰਮਾਥੇ, ਨਮੋ ਭਾਨ ਭਾਨੇ ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ, ਨਮੋ ਗੀਤ ਗੀਤੇ ਨਮੋ ਤਾਨ ਤਾਨੇ, ਨਮੋ ਨਿਤ ਨਿਤੇ ਨਮੋ ਨਾਦ ਨਾਦੇ, ਨਮੋ ਪਾਨ ਪਾਨੇ ਨਮੋ ਬਾਧ ਬਾਦੇ, ਅਨੰਗੀ ਅਨਾਮੇ ਸਮਸਤੀ ਸਰੂਪੇ, ਪ੍ਰਭੰਗੀ ਪਰਮਾਥੇ ਤਮਸਤੀ ਬੇਭੂਤੇ, ਕਲੰਕ ਬਿਨਾਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇ ਤਵਰੰ ਪਰਮ ਰੂਪੇ, ਨਮੋ ਜੋਗ ਜੋਗੇ ਤਵਰੰ ਪਰਮ ਸਿੱਧੇ, ਨਮੋ ਰਾਜ ਰਾਜੇ ਤਵਰੰ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ ਨਮੋ ਲੋਕ ਮਾਤਾ, ਅਪੇਖੀ ਅਪਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇ ਤਵਰੰ ਪਰਮ ਜੁਗਤੇ, ਨਮੋ ਨਿਤ ਨਾਰਾਇਣੀ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਤੋ ਧਰਮੇ, ਨਮੋ ਰੋਗ ਹਰਤਾ ਨਮੋ ਰਾਗ ਰੂਪੇ, ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ, ਨਮੋ ਦਾਨ ਦਾਨੇ ਨਮੋ ਮਾਨ ਮਾਨੇ, ਨਮੋ ਰੋਗ ਰੋਗੇ ਨਮਸਤ ਸਨਾਨੇ, ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ, ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰ, ਸਦਾ ਸਚਿਦਾਨੰਦ ਸਰਵੰ ਪ੍ਰਣਾਤੀ, ਅਨੂਪੇ ਅਰੂਪੇ ਸਮਤੁਲ ਨਿਵਾਤੀ, सदा सिद्ध दा बुद्ध दा वृद्ध करता अदो उर्ध अर्धं अगं ओग हरता परं परम परमेश्वरं प्रोच्छ बालं परं परम परमेश्वरं प्रोच्छ बालं सदा सर्वदा सिद्ध दाता दयालं अच्छेदी अभेदी अनामं अकामं समस्तो पराजी तमस्तस्त धामं। क्योंकि जदों तीकर इस ढंग नाल तुसी उचारण नहीं करोगे तुहाडे अंदर उचारण संबंधी जो भी परम भुलेखे ने वो नहीं दूर हो सकते। और तुसी देखोगे कि जदों असी उस छंद दी चाल विच पाठ करांगे फिर वधेरे आनंद प्राप्त होवे, अर्थ भी अपने आप क्लीयर हुंदे चले जाणगे। पातशाह ने इथे नमस्त्वं नमस्तं नमोस नमस्तस तो बाद एक नवा रूप वरत्या जिसनू नमो किया है। ते नमो दा मतलब है नमस्कार। ओ सकाल पुरख नू मेरी नमस्कार है। सर्व माने सर्व दा मतलब है सारे जिसनू मनदे हन, तथा जेड़ा सारी जगह ते माननीय है ए वखरी गल है। कोई उसनू अल्लाह कहे, कोई रहीम कहे, कोई करीम कहे, कोई कृपालु कहे, कोई दयालु कहे, वख वख देशां दे लोक वख वख बोलियां विच उहनू याद करदे, भाव सारे उस अकाल पुरख दी हस्ती नू मनदे ने। फिर समस्ती निदाने ओ सारियां बरकतां दा खजाना है। नमो देव देवे, इहदे अखरी अर्थ देव देवे, सब देवतियां दा देवता है। भाव जितने देवते कहे जांदे ने उहनां दा भी श्रोमणी है। कई थावां ते देव नूं प्रकाश रूप मन्निया, ओ सब नूं प्रकाश देण वाला है, पर आप अपेखी है, उहदा कोई भेख नहीं। अपेवे उहदा कोई भेद भी नहीं पा सकता। नमो काल काले, ओ काल दा भी काल है, भाव काल भी उसके हुक्म विच है। नमो सर्व पाले, उस नूं मेरी नमस्कार है जो सारे जीवां नूं पालदा है। नमो सर्व गौणे, गौणे दा मतलब है गौण करना, पहुंचना, जाना, विचरना। परमात्मा लई कोई ऐसी जगह नहीं जिथे नहीं पहुंच सकता। नमो सर्व भौणे, सारे घर उसे दे ही ने। अनंगी, ओ साडे वांगू अंगा वाला नहीं, जिवें हथ पैर सन। अनंगी भाव अंगा तो रहत, निरस अनाथे, उहदा को खसम मालक भी नहीं। निरसंगी, ओ किसे दे संग तो भी रहत है, सबना दे नाल रहिंदा होया भी सब तो वखरा है। परमाथे, सबना नू चंगी तरह मथ देण वाला है, जदों आ जाए फिर उहदे सामने वड्डे तो वड्डे भी ठहर नहीं सकते। नमो भान भाने, भान कहिंदे ने सूरज नू, ओ सूरजां दा भी सूरज है, भाव ओ सूरजां नू भी रोशनी देण वाला है। नमो मान माने, ओ सबना दा माननीय है, हर जगह ते उसका मान ते सत्कार कीता जांदा है। फिर नमो चंद्र चंद्रे, ओ चंद्रमा दा भी चंद्रमा है, क्योंकि जेड़ी चंद्रमा विच चांदनी है ओ भी उसे ने दिती है। नमो भान भाने, भान दा मतलब ही सूरज है, ओ सूरजां दा सूरज है, तथा सब नू चंगा लगन वाला है। नमो गीत गीते, गीतां विच सोहना गीत है। नमो तान ताने, आ जदों कीर्तनीए रागी सिंह तान मारदे उहनू तान ताने, ओ सोहनी तान दा भी तान है, पर कईआं विद्वानां ने तान नू जोर भी कहा। ओ सबना नू जोर देण वाला तथा जोर दा मालक है। नमो नित नृत्य, ਨਿਤ ਕਹਿੰਦੇ ਨੇ ਨਾਚ ਨੂੰ, ਜਦੋਂ ਕੋਈ ਨਾਚ ਹੁੰਦਾ ਡਾਂਸ ਹੁੰਦਾ, ਉਹ ਡਾਂਸਾਂ ਵਿਚ ਨਾਚਾਂ ਵਿਚ ਸੋਹਣਾ ਨਾਚ ਵੀ ਹੈ, ਭਾਵ ਉਸ ਨਾਚ ਵਿਚ ਜਿਹੜੀ ਸਾਨੂੰ ਖਿੱਚ ਪੈਂਦੀ ਹੈ ਉਹ ਵੀ ਉਹ ਆਪ ਹੀ ਹੈ। ਨਮੋ ਨਾਦ ਨਾਦੇ, ਨਾਦ ਕਹਿੰਦੇ ਨੇ ਧੁਨੀ ਨੂੰ, ਆਵਾਜ਼ ਨੂੰ। ਆ ਜਦੋਂ ਕੋਈ ਸਾਜ ਵੱਜਦਾ ਉਹਦੀ ਆਵਾਜ਼ ਸਾਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ, ਤਾਂ ਉਹ ਨਾਦ ਪੈਦਾ ਕਰਨ ਵਾਲਾ ਵੀ ਉਹ ਆਪ ਹੈ। ਨਮੋ ਪਾਨ ਪਾਨੇ, ਪਾਨ ਹੱਥ ਨੂੰ ਕਹਿੰਦੇ ਨੇ, ਹੱਥਾਂ ਵਿਚ ਵੀ ਬਰਕਤ ਪੈਦਾ ਕਰਨ ਵਾਲਾ ਉਹ ਹੈ। ਨਮੋ ਬਾਦ ਬਾਦੇ, ਬਾਦ ਕਹਿੰਦੇ ਨੇ ਵਜਾਉਣਾ, ਕਿਸੇ ਬਾਜੇ ਨੂੰ ਵਜਾਉਣ ਵਾਲਾ, ਨਗਾਰਚੀ ਵੀ ਹੈ, ਭਾਵ ਜਿਤਨੀਆਂ ਆਵਾਜ਼ਾਂ ਨੇ ਇਹ ਵੀ ਉਸ ਦੀਆਂ ਆਪਣੀਆਂ ਪੈਦਾ ਕੀਤੀਆਂ ਨੇ। ਅਨੰਗੀ ਪਹਿਲਾਂ ਵੀ ਆ ਚੁੱਕਾ ਹੈ, ਅਨੰਗੀ ਅਨਾਮੇ, ਉਸਦਾ ਕੋਈ ਵਿਸ਼ੇਸ਼ ਨਾਮ ਨਹੀਂ, ਕੋਈ ਵਿਸ਼ੇਸ਼ ਅੰਗ ਨਹੀਂ, ਸਮਸਤੀ ਸਰੂਪੇ, ਆ ਜਿਤਨੀਆਂ ਸ਼ਕਲਾਂ ਹਨ ਇਹ ਸਭ ਉਸੇ ਦੀਆਂ ਹਨ, ਭਾਵ ਇਨ੍ਹਾਂ ਸਾਰਿਆਂ ਦੇ ਅੰਦਰ ਉਹ ਬਿਰਾਜਮਾਨ ਹੈ। ਆਮ ਤੁਸੀਂ ਪੜ੍ਹਦੇ ਹੋ ਸਾਹਸ ਤਬ ਨੈਣ, ਨਨ ਨੈਣ ਹੈ ਤੋਹੇ ਕੋ, ਸਾਹਸ ਮੂਰਤ ਨਨਾ ਇਕ ਤੋਹੀ, ਸਾਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਾਹਸ ਤਬ ਗੰਧ ਇਵ ਚਲਤ ਮੋਹੀ। ਪ੍ਰਬੰਗੀ ਉਹ ਚੰਗੀ ਤਰ੍ਹਾਂ ਭੰਗ ਕਰ ਦੇਣ ਵਾਲਾ ਹੈ, ਪਰਮਾਥੇ ਚੰਗੀ ਤਰ੍ਹਾਂ ਮਤ ਦੇਣ ਵਾਲਾ ਹੈ। ਸਮਸਤੀ ਵਿਭੂਤੇ, ਵਿਭੂਤੇ ਕਹਿੰਦੇ ਨੇ ਐਸ਼ਵਰਜ ਨੂੰ, ਇਹ ਜਿਤਨਾ ਐਸ਼ਵਰਜ ਹੈ ਸੰਸਾਰ ਦਾ ਇਹ ਸਾਰਾ ਉਸੇ ਦਾ ਹੀ ਹੈ, ਤਥਾ ਉਹ ਹਰ ਵਿਭੂਤੀ ਦਾ ਮਾਲਕ ਹੈ। ਕਲੰਕ ਬਿਨਾ, ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਲੰਕ ਦੋਸ਼ ਨਹੀਂ, ਨਿਕਲੰਕੀ ਸਰੂਪੇ, ਉਹਦੀ ਜੋ ਹਸਤੀ ਹੈ ਉਹਦਾ ਜੋ ਵਿਅਕਤੀਤਵ ਹੈ ਉਹ ਕਲੰਕ ਤੋਂ ਬਿਨਾ ਹੈ। ਨਮੋ ਰਾਜ ਰਾਜੇਸ਼ਵਰ ਪਰਮ ਰੂਪੇ, ਇਹਦਾ ਉਚਾਰਨ ਥੋੜਾ ਜਿਹਾ ਕਠਿਨ ਹੈ, ਜੇ ਸਮਝ ਲਓ ਤੇ ਸੁਖੈਨ ਹੋ ਜਾਏਗਾ। ਨਮੋ ਨੂੰ ਵੱਖਰਾ ਕਰ ਦਿਓ, ਰਾਜ ਰਾਜੇਸ਼ਵਰ ਸਮੂਹ ਰਾਜਿਆਂ ਦਾ ਵੀ ਰਾਜਾ ਹੈ, ਪਰਮ ਰੂਪੇ ਉਹ ਬਹੁਤ ਹੀ ਸੁੰਦਰ ਸਰੂਪ ਵਾਲਾ ਹੈ। ਨਮੋ ਜੋਗ ਜੋਗੇਸ਼ਵਰ, ਜੋਗੀਆਂ ਦਾ ਵੱਡਾ ਜੋਗੀ ਹੈ, ਪਰਮ ਸਿੱਧ ਹੈ, ਪਰਮ ਕਹਿੰਦੇ ਵੱਡਾ ਹੈ ਸਿੱਧ ਨੂੰ, ਸਿੱਧਾ ਮਤਲਬ ਹੁੰਦਾ ਸ਼ਕਤੀ ਕਰਾਮਾਤ ਤਾਕਤ, ਉਹ ਪਰਮਾਤਮਾ ਵੱਡੇ ਤੋਂ ਵੱਡਾ ਸਿੱਧੀਆਂ ਦਾ ਮਾਲਕ ਤੇ ਸਿੱਧ ਰੂਪ ਹੈ। ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧੇ, ਰਾਜਿਆਂ ਦਾ ਰਾਜਾ ਹੈ, ਔਰ ਪਰਮ ਬ੍ਰਿਧੇ, ਪਰਮ ਦਾ ਮਤਲਬ ਹੈ ਵੱਡਾ, ਬ੍ਰਿਧ ਕਹੀਏ ਬਜ਼ੁਰਗ, ਬਜ਼ੁਰਗੀ ਵਾਲਾ ਤਥਾ ਵਡਿਆਈ ਵਾਲਾ, ਔਰ ਜੇ ਉਹਦੀ ਕਿਰਪਾ ਹੋ ਜਾਏ ਤੇ ਕੀੜਿਆਂ ਨੂੰ ਵੀ ਪਾਤਸ਼ਾਹ ਬਣਾ ਦਿੰਦਾ। ਨਮੋ ਸ਼ਸਤਰ ਪਾਣੇ, ਪਾਣ ਕਹਿੰਦੇ ਨੇ ਹੱਥ ਨੂੰ, ਉਹ ਹੱਥ ਵਾਲੇ ਸ਼ਸਤਰਾਂ ਨੂੰ ਵੀ ਚਲਾਉਣ ਜਾਣਦਾ, ਤੇ ਨਮੋ ਅਸਤਰ ਮਾਣੇ। ਸਤਸੰਗ ਜੀ, ਸ਼ਸਤਰ ਤੇ ਅਸਤਰ ਵਿਚ ਕੀ ਫਰਕ ਹੁੰਦਾ? ਸ਼ਸਤਰ ਹੁੰਦਾ ਜਿਹਨੂੰ ਤੁਸੀਂ ਹੱਥ ਪਾ ਕੇ ਮੁੱਠੀ ਪਾ ਕੇ ਚਲਾਉਂਦੇ ਹੋ, ਜਿਵੇਂ ਕਿਰਪਾਨ ਹੈ, ਬਰਛੀ ਹੈ, ਹੋਰ ਕਈ ਤਰ੍ਹਾਂ ਦੇ ਸ਼ਸਤਰ ਨੇ, ਹੱਥ ਨਾਲ ਚਲਾਏ ਜਾਂਦੇ। ਅਸਤਰ ਮਾਣੇ, ਅਸਤਰ ਹੁੰਦਾ ਜਿਹਨੂੰ ਹੱਥ ਲਾਉਣ ਦੀ, ਇਹ ਇਉਂ ਕਰਕੇ ਘੁਮਾ ਕੇ ਮਾਰੇ ਜਾਂਦੇ, ਵਗਾ ਕੇ ਮਾਰੇ ਜਾਂਦੇ, ਜਿਵੇਂ ਆ ਚੱਕਰ ਹਨ। ਪੁਰਾਤਨ ਨਿਹੰਗ ਸਿੰਘ ਜਾਣਦੇ ਨੇ ਕਿ ਚੱਕਰ ਨੂੰ ਘੁਮਾ ਕੇ ਤੁਸੀਂ ਕਿਸੇ ਦਾ ਨਿਸ਼ਾਨਾ ਬੰਨ ਕੇ ਮਾਰੋ, ਗਰਦਨ ਲੈ ਜਾਂਦੀ, ਭਾਵ ਤੁਸੀਂ ਸ਼ਸਤਰਾਂ ਤੇ ਅਸਤਰਾਂ ਦੇ ਵੀ ਮਾਲਕ ਹੋ। ਨਮੋ ਪਰਮ ਗਿਆਤਾ, ਗਿਆਤਾ ਕਹਿੰਦੇ ਨੇ ਜਾਣਨ ਵਾਲੇ ਨੂੰ, ਪਰਮ ਕਹਿੰਦੇ ਵੱਡੇ ਗਿਆਤੀਆਂ, ਜਿਸ ਕਿਸੇ ਨੂੰ ਕਿਸੇ ਗੱਲ ਦਾ ਗਿਆਨ ਹੋਵੇ, ਅਸੀਂ ਆਹਨਾ ਉਹ ਗਿਆਤਾ ਹੈ, ਜਾਣਤਾ ਹੈ। ਨਮੋ ਪਰਮ ਗਿਆਤਾ, ਉਹ ਵੱਡੇ ਤੋਂ ਵੱਡਾ ਗਿਆਨਵਾਨ ਹੈ। ਨਮੋ ਲੋਕ ਮਾਤਾ, ਲੋਕ ਮਾਤਾ ਉਹ ਸੰਸਾਰ ਦੇ ਅੰਦਰ ਮਾਤਾ ਰੂਪੀ ਹੈ, ਭਾਵ ਮਾਤਾ ਵਾਲੀ ਡਿਊਟੀ ਵੀ ਕਰਦਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਭਾਵ ਉਹ ਅਕਾਲ ਪੁਰਖ ਵਾਹਿਗੁਰੂ ਦੋਵੇਂ ਡਿਊਟੀਆਂ ਕਰਦਾ, ਪਿਤਾ ਦੀ ਵੀ ਡਿਊਟੀ ਕਰਦਾ, ਮਾਤਾ ਦੀ ਡਿਊਟੀ ਵੀ ਕਰਦਾ। ਅਪੇਖੀ ਉਹ ਪੇਖਾਂ ਤੋਂ ਰਹਿਤਾ, ਅਪਰਮੀ ਉਹਨੂੰ ਕੋਈ ਭਰਮ ਨਹੀਂ, ਅਭੋਗੀ ਉਹ ਭੋਗਿਆ ਨਹੀਂ ਜਾ ਸਕਦਾ, ਅਭੁਗਤੇ ਭਾਵ ਉਹ ਸਭ ਦੇ ਨੇੜੇ ਹੁੰਦਾ ਹੋਇਆ ਵੀ ਸਭ ਤੋਂ ਨਿਰਲੇਪ ਹੈ। ਨਮੋ ਜੋਗ ਜੋਗੇਸ਼ਵਰੰ, परम जुगते, ਉਹ ਜੋਗੀਆਂ ਦਾ ਵੱਡਾ ਜੋਗੀ ਹੈ ਪਰ ਪਰਮ ਜੁਗਤੇ, ਜੁਗਤੇ ਦਾ ਮਤਲਬ ਜੁੜਿਆ ਹੋਇਆ ਵੀ ਹੈ, ਜੁਗਤ ਦਾ ਮਤਲਬ ਜੁਗਤੀ ਤਰੀਕਾ ਮੈਥਡ ਢੰਗ ਵਿਧੀ ਵੀ ਹੈ, ਭਾਵ ਉਹਨੂੰ ਸਾਰੇ ਤਰੀਕੇ ਆਉਂਦੇ ਨੇ ਔਰ ਉਹ ਸਾਰਿਆਂ ਦੇ ਨਾਲ ਜੁੜਿਆ ਹੋਇਆ ਵੀ ਹੈ। ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਉਸ ਨੂੰ ਮੇਰੀ ਨਮਸਕਾਰ ਹੈ ਜੋ ਸਦਾ ਰਾਖੀ ਵੀ ਕਰਦਾ ਪਰ ਜਦੋਂ ਕਿਧਰੇ ਆਪਣੀ ਮੌਜ ਵਿਚ ਆ ਜਾਏ ਫਿਰ ਕਰੂਰ ਕਰਮ ਵੀ ਕਰਦਾ। ਕਰੂਰ ਕਰਮ ਕਿਹੜੇ ਹੁੰਦੇ ਨੇ? ਜਿਹੜੇ ਨਿਰਦੈਤਾ ਭਰੇ ਹੁੰਦੇ ਨੇ। ਜਦੋਂ ਪਾਪ ਵੱਧ ਜਾਏ ਨਾ ਤੇ ਪਰਮੇਸ਼ਵਰ ਫਿਰ ਕੋਈ ਐਸਾ ਰੰਗ ਵੀ ਚਲਾਉਂਦਾ ਕਿ ਤੈਸ਼ ਨੈਸ਼ ਕਰਕੇ ਰੱਖ ਦਿੰਦਾ। ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਇਹਨੂੰ ਨਾਰਾਇਣੇ ਬੋਲਣਾ। ਨਮੋ ਪ੍ਰੇਤ ਅਪ੍ਰੇਤ ਦੇਵੇ ਤੋ ਧਰਮੇ, ਉਹ ਪਰਮਾਤਮਾ ਜੋ ਪ੍ਰੇਤ ਅਤੇ ਅਪ੍ਰੇਤ ਵੱਧ ਰੂਹਾਂ ਚੰਗੀਆਂ ਰੂਹਾਂ ਨੂੰ ਪੈਦਾ ਕਰਨ ਵਾਲਾ ਔਰ ਜਿਸ ਉੱਤੇ ਸੁਧਰਮੇ, ਜਿਹਦਾ ਵਿਧਾਨ, ਜਿਹਦਾ ਕਾਨੂੰਨ, ਜਿਸ ਦੀ ਮਰਿਆਦਾ ਬਹੁਤ ਸ੍ਰੇਸ਼ਟ ਤੇ ਉੱਤਮ ਹੈ। ਨਮੋ ਰੋਗ ਹਰਤਾ, ਸਭ ਰੋਗਾਂ ਨੂੰ ਦੂਰ ਕਰਨ ਵਾਲਾ। ਨਮੋ ਰਾਗ ਰੂਪੇ, ਰਾਗ ਕਹਿੰਦੇ ਨੇ ਪ੍ਰੇਮ ਨੂੰ, ਉਹ ਪ੍ਰੇਮ ਦਾ ਮੁਜੱਸਮਾ ਹੈ, ਸੋਮਾ ਹੈ। ਨਮੋ ਸ਼ਾਹ ਸ਼ਾਹੰ, ਸ਼ਾਹਾਂ ਦਾ ਵੀ ਸ਼ਾਹ ਹੈ। ਨਮੋ ਭੂਪ ਭੂਪੇ, ਭੂ ਕਹਿੰਦੇ ਨੇ ਧਰਤੀ ਨੂੰ, ਪਾ ਕਹਿੰਦੇ ਨੇ ਪਤੀ ਨੂੰ। ਧਰਤੀ ਦਾ ਮਾਲਕ ਕਹੀਏ ਰਾਜਾ, ਉਹ ਰਾਜਿਆਂ ਦਾ ਵੀ ਰਾਜਾ ਹੈ। ਨਮੋ ਦਾਨ ਦਾਨੇ, ਉਹ ਵੱਡੇ ਤੋਂ ਵੱਡੇ ਦਾਨ ਕਰਨ ਵਾਲਾ ਹੈ, ਭਾਵ ਜਿਹੜੇ ਦਾਨੀ ਲੋਕ ਦਾਨ ਕਰਦੇ ਨੇ ਉਹਨਾਂ ਨੂੰ ਵੀ ਉਸੇ ਨੇ ਦਾਨ ਦਿੱਤਾ ਹੈ। ਨਮੋ ਮਾਨ ਮਾਨੇ, ਉਹ ਮਾਨਨੀਆਂ ਦਾ ਵੀ ਮਾਨਨੀ ਹੈ। ਅਸੀਂ ਕਹਿੰਦੇ ਫਲਾਣਾ ਬੰਦਾ ਬਹੁਤ ਮਾਨਨੀ ਹੈ ਪਰ ਉਹ ਉਸਦਾ ਵੀ ਮਾਨਨੀ ਹੈ। ਨਮੋ ਰੋਗ ਰੋਗੇ, ਰੋਗਾਂ ਵਿਚ ਰੋਗ ਰੂਪੀ ਹੈ, ਭਾਵ ਜਦੋਂ ਦੀ ਮੌਜ ਆਵੇ ਰੋਗ ਵੀ ਪੈਦਾ ਕਰ ਦਿੰਦਾ। ਨਮਸਤੰ ਸਨਾਨੇ, ਕਈ ਗੁਟਕਿਆਂ ਤੇ ਸਨਾਨੰਗ ਵੀ ਲਿਖਿਆ, ਇਹ ਥੋੜਾ ਮਤਭੇਦ ਛਾਪਿਆ ਦਾ ਹੈ, ਅਰਥਾਂ ਵਿਚ ਕੋਈ ਫਰਕ ਨਹੀਂ। ਨਮਸਤੰ ਸਨਾਨੇ, ਜੋ ਇਸ਼ਨਾਨ ਰੂਪ ਹੈ ਉਹਨੂੰ ਵੀ ਮੇਰੀ ਨਮਸਕਾਰ। ਨਮੋ ਮੰਤਰ ਮੰਤਰੰ, ਉਹ ਮੰਤਰਾਂ ਵਿਚ ਵੱਡਾ ਮੰਤਰ ਹੈ। ਨਮੋ ਜੰਤਰ ਜੰਤਰੰ, ਇਹਦਾ ਕੀ ਫਰਕ ਹੁੰਦਾ? ਮੰਤਰ ਮੂੰਹ ਤੋਂ ਪੜਿਆ ਜਾਂਦਾ, ਜੰਤਰ ਕਾਗਜ਼ ਤੇ ਲਿਖਿਆ ਜਾਂਦਾ, ਤੰਤਰ ਤਵੀਤ ਨੂੰ ਕਹਿੰਦੇ ਨੇ। ਕਹਿੰਦੇ ਨੇ ਉਹ ਪਰਮਾਤਮਾ ਜੰਤਰਾਂ ਵਿਚ ਵੱਡਾ ਜੰਤਰ, ਤੰਤਰਾਂ ਵਿਚ ਵੱਡਾ ਤੰਤਰ, ਮੰਤਰਾਂ ਵਿਚ ਵੱਡਾ ਮੰਤਰ। ਨਮੋ ਇਸ਼ਟ ਇਸ਼ਟ, ਇਸ਼ਟ ਕਹਿੰਦੇ ਨੇ ਪੂਜਨੀਕ ਨੂੰ, ਉਹ ਪੂਜਨੀਕਾਂ ਦਾ ਵੀ ਪੂਜਨੀਕ ਹੈ। ਨਮੋ ਤੰਤਰ ਤੰਤਰੰ, ਉਹ ਤੰਤਰ ਵਿਦਿਆ ਦਾ ਵੀ ਮਹਾਨ ਤੰਤਰ ਗਿਆਤਾ ਹੈ, ਸਦਾ ਹਮੇਸ਼ਾ ਸੱਚ ਦਾ ਆਨੰਦ। ਇਹ ਅੱਖਰ ਤਿੰਨ ਅੱਖਰਾਂ ਦਾ ਜੋੜ ਹੈ, ਸਤ ਚਿੱਤ ਆਨੰਦ। ਉਹ ਪਰਮਾਤਮਾ ਸਦਾ ਸਤਿਆ ਵੀ ਹੈ, ਚੇਤਨ ਵੀ ਹੈ ਤੇ ਆਨੰਦ ਵੀ ਹੈ। ਸਰਵੰਗ ਪ੍ਰਣਾਸੀ, ਸਭਨਾ ਦੇ ਨਾਸ ਕਰਨ ਵਾਲਾ ਵੀ ਹੈ। ਅਨੂਪੇ ਅਨੂਪੇ, ਇਹ ਅੱਖਰ ਬਹੁਤ ਵਾਰੀ ਆ ਚੁੱਕਾ ਹੈ। ਅਰੂਪੇ, ਜਿਹਦਾ ਕੋਈ ਰੂਪ ਨਹੀਂ, ਜਿਸ ਦੀ ਕਿਸੇ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ। ਸਮਸਤੁਲ ਨਿਵਾਸੀ, ਇਹਦਾ ਜਿਹੜਾ ਸਮਸਤੁਲ ਦੇ ਤੱਤੇ ਨੂੰ ਔਂਕੜ ਹੈ, ਇਹਨੂੰ ਜ਼ਰਾ ਧਿਆਨ ਨਾਲ ਉਚਾਰਨ ਕਰਨਾ, ਛੱਡਣਾ ਨਹੀਂ। ਸਮਸਤੁਲ, ਉਹ ਹਰ ਜਗ੍ਹਾ ਤੇ ਨਿਵਾਸ ਕਰਨ ਵਾਲਾ ਹੈ। ਸਦਾ ਸਿੱਧ ਦਾ, ਹਮੇਸ਼ਾ ਸਿੱਧੀਆਂ ਦੇਣ ਵਾਲਾ ਹੈ। ਬੁੱਧ ਦਾ, ਬੁੱਧੀ ਦੇਣ ਵਾਲਾ ਹੈ। ਬ੍ਰਿਧ ਕਰਤਾ, ਇਹਨੂੰ ਵਧਾਉਣ ਵਾਲਾ ਹੈ। ਜੇ ਉਹਦੀ ਰਹਿਮਤ ਹੋ ਜਾਏ, ਕੋਈ ਉਹਦਾ ਨਾਮ ਜਪਣ ਲੱਗ ਪਵੇ, ਉਹਨੂੰ ਬਚਨਾਂ ਦੀ ਸਿੱਧੀ ਮਿਲ ਜਾਂਦੀ ਹੈ। ਜਿਵੇਂ ਤੁਸੀਂ ਰੋਜ਼ ਪੜ੍ਹਦੇ ਹੋ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਫਿਰ ਅਧੋ ਉਰਧ ਅਰਧਨ, ਧਿਆਨ ਦੇਣਾ, ਅਧੋ ਥੱਲੇ, ਉਰਧ ਉੱਪਰ, ਅਰਧਨ ਵਿਚਕਾਰ, ਜਿਹਨੂੰ ਆਦ ਮੱਧ ਔਰ ਅੰਤ ਕਿਹਾ ਜਾਂਦਾ, ਹਰ ਜਗ੍ਹਾ ਤੇ ਉਹ ਮੌਜੂਦ ਹੈ। ਅਧੋ ਉਰਧ ਅਰਧਨ, ਅਗੰਗ ਓਗ ਹਰਤਾ, ਅੱਗ ਕਹਿੰਦੇ ਨੇ ਪਾਪ ਨੂੰ, ਅਗੰਗ ਬਹਿਣਾ ਸਮੂਹ ਪਾਪਾਂ ਨੂੰ ਹਰਨ ਵਾਲਾ, ਓਗ ਮਹਿਣਾ ਸਮੂਹ, ਅਗੰਗ ਮਹਿਣਾ ਪਾਪ, ਸਮੂਹ ਪਾਪਾਂ ਨੂੰ ਹਰਨ ਵਾਲਾ, ਦੂਰ ਕਰਨ ਵਾਲਾ, ਜਿਹੜਾ ਉਹਦਾ ਸਿਮਰਨ ਕਰਨ ਲੱਗ ਪਵੇ। ਭਾਵੇਂ ਉਹ ਕਿਤਨਾ ਪਾਪੀ ਕੁਕਰਮੀ ਹੋਵੇ ਉਹ ਪਵਿੱਤਰ ਹੋ ਜਾਂਦਾ। ਬਾਣੀ ਚ ਲਿਖਿਆ ਹੈ ਕੋਰ ਦੁਖਿਅੰਗ ਅਨਕ ਹੱਤਿਅੰਗ ਜਨਮ ਦਾਰਿਦ੍ਰਿਅੰਗ ਮਹਾਂਵਿਖਿਆਧੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਤ ਬਸਮੰਗ ਕਰੋ। ਜਿਵੇਂ ਅੱਗ ਹਜ਼ਾਰਾਂ ਮਣ ਲੱਕੜ ਨੂੰ ਸਵਾਹ ਕਰ ਦਿੰਦੀ, ਇਸੇ ਤਰ੍ਹਾਂ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਸਮੂਹ ਪਾਪਾਂ ਦਾ ਨਾਸ ਕਰ ਦਿੰਦਾ। ਅਧੋ ਉਰਧ ਅਰਧੰ ਅਗੰਗ ਓਗ ਹਰਤਾ ਪਰੰ ਪਰਮ ਪਰਮੇਸ਼ਵਰੰ ਪ੍ਰੋਚ ਪਾਲ। ਪਰੰ ਵੱਡੇ ਤੋਂ ਵੱਡਾ, ਉੱਚੇ ਤੋਂ ਉੱਚਾ, ਫੇਰ ਪਰਮੇਸ਼ਵਰ ਉਹ ਪਰੇ ਤੋਂ ਪਰੇ ਉੱਚੇ ਤੋਂ ਉੱਚੀ ਸ਼ਕਤੀ ਦਾ ਮਾਲਕ। ਪ੍ਰੋਚ ਪਾਲ ਸਭਨਾ ਦੀ ਪਾਲਣਾ ਕਰਦਾ ਪਰ ਗੁਪਤ ਰਹਿ ਕੇ ਕਰਦਾ, ਨਜ਼ਰ ਨਹੀਂ ਆਉਂਦਾ। ਉਹਦਾ ਪ੍ਰਬੰਧ, ਉਹਦਾ ਸਿਸਟਮ ਐਸੇ ਤਰੀਕੇ ਨਾਲ ਚੱਲ ਰਿਹਾ। ਰੋਜ਼ ਮਹਾਰਾਜ ਦੀ ਬਾਣੀ ਪੜ੍ਹਦੇ ਹੋ ਕਿ ਆਸਣ ਲੋਏ ਲੋਏ ਭੰਡਾਰ, ਜੋ ਕੁਝ ਪਾਇਆ ਸੋ ਏਕਾ ਵਾਰ। ਉਹਨੇ ਇੱਕੋ ਵਾਰੀ ਪਾ ਦਿੱਤਾ, ਅਸੀਂ ਕੱਢੀ ਜਾਂਦੇ ਹਾਂ, ਖਾਈ ਜਾਂਦੇ। ਸਦਾ ਸਰਬਦਾ ਹਮੇਸ਼ਾ ਸਭ ਕੁਝ ਦੇਣ ਵਾਲਾ ਹੈ, ਸਿੱਧ ਹੈ, ਦਾਤਾ ਹੈ, ਔਰ ਦਿਆਲੰਗ ਦਇਆ ਦਾ ਘਰ ਹੈ। ਅਛੇਦੀ ਉਹਨੂੰ ਕੱਟਿਆ ਨਹੀਂ ਜਾ ਸਕਦਾ, ਅਭੇਦੀ ਉਹਦਾ ਭੇਦ ਨਹੀਂ ਪਾਇਆ ਜਾ ਸਕਦਾ, ਅਨਾਮੰਗ ਉਹਦਾ ਕੋਈ ਵਿਸ਼ੇਸ਼ ਨਾਮ ਨਹੀਂ, ਅਕਾਮੰਗ ਉਹਨੂੰ ਸਾਡੇ ਵਾਂਗੂ ਕੋਈ ਕਾਮ ਕਾਮਨਾ ਨਹੀਂ ਤੰਗ ਕਰਦੀ। ਸਮਸਤੋ ਪਰਾਜੀ ਸਾਰਿਆਂ ਨੂੰ ਹਰਾ ਦੇਣ ਵਾਲਾ ਹੈ। ਕਈਆਂ ਨੇ ਇਹਦੇ ਅਰਥ ਕੀਤੇ ਨੇ ਸਮਸਤੋ ਪਰਾਜੀ ਸਭ ਜਗ੍ਹਾ ਤੇ ਬਿਰਾਜਮਾਨ ਹੈ, ਸਮਸਤ ਧਾਮਕ ਇਹ ਸਾਰੇ ਘਰ ਉਸੇ ਦੇ ਹੀ। ਅੱਗੇ ਫਿਰ ਪੜੋ ਜੀ, ਤੇਰਾ ਜ਼ੋਰ ਚਾਚਰੀ ਛੰਦ। ਇਹ ਛੰਦ ਦਾ ਨਾਮ ਹੈ, ਚਾਰ ਪਦਾਂ ਨੂੰ ਜੋੜ ਕੇ, ਚਾਰ ਅੱਖਰਾਂ ਨੂੰ ਜੋੜ ਕੇ ਇੱਕ ਚਾਚਰੀ ਛੰਦ ਬਣ। ਮੈਂ ਕਿਉਂਕਿ ਬਹੁਤਾ ਪਿੰਗਲ ਦਾ ਗਿਆਤਾ ਨਹੀਂ, ਮੈਂ ਇਸ ਲਈ ਉਲਝਣ ਵਿਚ ਨਹੀਂ ਪੈਂਦਾ, ਪਰ ਹਾਂ ਗੁਰੂ ਦੀ ਕਿਰਪਾ ਦੇ ਨਾਲ ਹਰ ਛੰਦ ਦੇ ਪੜਨ ਦੀ ਚਾਲ ਸਮਝ ਆ ਜਾਏ ਤੇ ਫਿਰ ਆਨੰਦ ਵੱਖਰਾ ਹੈ। ਤੋ ਪ੍ਰਸਾਦ ਦਾ ਮਤਲਬ ਤੁਹਾਡੀ ਕਿਰਪਾ ਨਾਲ, ਤੁਹਾਡੇ ਜ਼ੋਰ ਨਾਲ ਮੈਂ ਉਚਾਰਨ ਕਰ ਰਿਹਾ। ਜਲੇ ਹੈ ਥਲੇ ਹੈ, ਅਪੀਤ ਹੈ ਅਪੇ ਹੈ, ਪ੍ਰਭੂ ਹੈ ਅਜੂ ਹੈ, ਅਦੇਸ ਹੈ ਅਪੇਸ ਹੈ। ਉਹ ਪਰਮਾਤਮਾ ਜਲ ਵਿਚ ਵੀ ਮੌਜੂਦ ਹੈ, ਜਲ ਥਲ ਮਈਅਲ ਪੂਰਿਆ, ਜਲੇ ਹੈ ਥਲੇ ਹੈ। ਥਲ ਕਹਿੰਦੇ ਨੇ ਖੁਸ਼ਕੀ ਨੂੰ, ਖੁਸ਼ਕੀ ਵਿਚ ਵੀ ਹੈ, ਪਾਣੀ ਵਿਚ ਵੀ ਹੈ। ਅਪੀਤ ਹੈ ਉਹ ਕਿਸੇ ਤੋਂ ਡਰਾਏ ਨਹੀਂ ਜਾਂਦੇ, ਅਪੇ ਉਹਦਾ ਭੇਦ ਵੀ ਨਹੀਂ ਪਾਇਆ ਜਾਂਦਾ, ਪ੍ਰਭੂ ਹੈ ਉਹ ਸਭ ਤੋਂ ਵੱਡੇ ਪੂਜਣ ਯੋਗ ਹਨ, ਅਜੂ ਹੈ ਉਹਨਾਂ ਨੂੰ ਜਿੱਤਿਆ ਨਹੀਂ ਜਾ ਸਕਦਾ ਜਾਂ ਉਹਨਾਂ ਨੂੰ ਬੰਨਿਆ ਨਹੀਂ ਜਾ ਸਕਦਾ, ਅਦੇਸ ਹੈ ਉਹਨਾਂ ਦਾ ਕੋਈ ਵਿਸ਼ੇਸ਼ ਦੇਸ਼ ਨਹੀਂ, ਅਪੇਸ ਹੈ ਉਹਨਾਂ ਦਾ ਕੋਈ ਵਿਸ਼ੇਸ਼ ਪਹਿਰਾਵਾ ਨਹੀਂ। ਭੁਜੰਗ ਪ੍ਰਿਆਤ ਛੰਦ ਅਗਾਦੇ ਅਬਾਦੇ ਆਨੰਦੀ ਸਰੂਪੇ, ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮਸਤੰ ਨਿਰਨਾਥੇ ਨਮਸਤੰ ਪਰਮਾਥੇ, ਨਮਸਤੰ ਅਗੰਜੇ ਨਮਸਤੰ ਅਭੰਜੇ, ਨਮਸਤੰ ਅਕਾਲੇ ਨਮਸਤੰ ਅਪਾਲੇ, ਨਮੋ ਚਰਬ ਦੇਤੇ ਨਮੋ ਚਰਬ ਭੇਤੇ, ਨਮੋ ਰਾਜ ਰਾਜੇ ਨਮੋ ਸਾਜ ਸਾਜੇ, ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਹੇ, ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਖੇ ਨਮੋ ਸੁਖ ਸੋਖੇ, ਨਮੋ ਸਰਬ ਰੋਗੇ ਨਮੋ ਸਰਬ ਭੋਗੇ, नमो सर्व जीतं नमो सर्व भीतं नमो सर्व ज्ञानं नमो परमतानं नमो सर्व मंत्रं नमो सर्व जंत्रं नमो सर्व दृश्यं नमो सर्व कृष्यं नमो सर्व रंगे त्रिभंगी अनंगे नमो जीव जीवं नमो बीज बीजे अखिज्जे अभिज्जे समस्तं प्रसिज्जे कृपालं च रूपे कुकर्मं प्रणाति सदा सर्वदा रिद्ध सिद्धं निवासि पातशाह फरमांदे ने इस भुजंग प्रयात छंद अंदर ओ मेरा परमात्मा अकाल पुरख अगाध है जिदी गहराई ना जानी जा सके ओनु अगाध कहते अबाध है जिस बध नहीं किया जा सकता जिसके रस्ते विच कोई बाधा रुकावट नहीं पैदा की जा सकती जो जो करना चाहे ओनू को रोक नहीं सकता आनंदी स्वरूप है पर ओ आनंद दा स्वरूप है हमेशा प्रसन्न चित रहते खेड़े विच रहिंदा फिर नमो सर्व माने उसनू मेरी नमस्कार है जिसनू सब जगह ते मन्या जांदा है तथा सारियां दा माननीय है समस्ती निधाने सारियां बरकतां दा मालक है नमस्तुंग नैनाथ जिहड़ा उच्चारण है विद्वाना दी बहुत विचार तो बाद ए निर्णय कीता गया कि नमस्तुंग त्वंग दा मतलब है तैनू नमस्कार है निरनाथ जिदा कोई नाथ नहीं जिदा कोई खसम नहीं मालक नहीं वो सब तो वड्डा है क्योंकि पातशाह ने बाणी च लिखा तुद बिन दूजा नाही कोए तू करतार करें सो होए तेरा जोर तेरी मन टेक सदा सदा जप नानक ए नमस्तुं निरनाथ नमस्तुं परमाथे परमाथे का मतलब है चंगी तरह मछ देने वाला मछना हुंदा है रगड़ना किसे नू चंगी तरह नाश कर देने वाला है जदों अपनी मौज चावे वो सब कुछ कर सकता खिन में राव रंग को करे राव रंग कर डारे रीते भरे भरे सकनावे यह ताको व्यवहार नमस्तुं अगंजे उसनू कोई नाश नहीं कर सकता भाव उस कोई हरा नहीं सकता दबा नहीं सकता नमस्तुं अभंजे उनू कोई भन तोड़ नहीं सकता नमस्तुं अकाले जो काल दी पकड़ तो रहत है उनू मेरी नमस्कार है नमस्तुं अपाले जिसनू किसे दी मुताजी नहीं पे मेनू कोई पालेगा मेरी कोई परवरिश करेगा नहीं होते अपने आप ही समर्थ है नमो सर्व देशे सारे देश उसते हैं तथा सारे देशां विच वर्तन वाले नू मेरी नमस्कार है नमो सर्व भेसे जितने पैरावे हैं इन्हां सारियां विचों आप वर्तदा इसलिए मेरी नमस्कार है नमो राज राजे और राजियां दा भी राजा है नमो साज साजे सब कुछ साजन ते सजावट करने वाला भी आप है नमो शाह शाहे ओ शाहां दा शाह है नमो महामाए ओ चंद्रमा दा भी चंद्रमा है रोशनी दी भी रोशनी है नमो गीत गीते ओ गीता में सोना गीत है नमो प्रीत प्रीते ओ प्रीता में प्रीत दा मुजस्मा है नमो रोख रोखे रोख कहने ने रोस विच होना गुस्से विच होना ओ गुस्से विच भी उसे दी कला वरत रही है भाव ओ गुस्सिया विच वड्डा गुस्सा करने वाला भी है ते नमो सोख सोखे सबना नू सुका देने वाला भी है नमो सर्व रोगे जितने भी रोग हैं ਇਹਨਾਂ ਦਾ ਵੀ ਮੁੱਢ ਉਹ ਆਪ ਹੀ ਬਣਦਾ। ਨਮੋ ਸਲਭ ਭੋਗੇ, ਸਾਰਿਆਂ ਨੂੰ ਭੋਗਣ ਵਾਲਾ ਤਥਾ ਸਾਰੇ ਭੋਗਾਂ ਵਿਚ ਵੀ ਆਪ ਵਰਤਦਾ। ਜਿਵੇਂ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ। ਨਮੋ ਸਰਬ ਜੀਤਨ, ਜੋ ਸਭ ਨੂੰ ਜਿੱਤ ਲੈਣ ਵਾਲਾ ਮੇਰੀ ਉਸ ਨੂੰ ਨਮਸਕਾਰ। ਨਮੋ ਸਰਬ ਭੀਤੰ, ਸਾਰਿਆਂ ਨੂੰ ਡਰ ਦੇਣ ਵਾਲਾ ਉਸ ਨੂੰ ਮੇਰੀ ਨਮਸਕਾਰ ਹੈ। ਨਮੋ ਸਰਬ ਗਿਆਨੰ, ਸਾਰੇ ਗਿਆਨ ਤੋਂ ਜਾਣੂ ਹੈ ਉਸ ਨੂੰ ਮੇਰੀ ਨਮਸਕਾਰ। ਤਥਾ ਜਿਤਨਾ ਗਿਆਨ ਹੈ ਉਹਦੇ ਚ ਉਹਦੀ ਕਲਾ ਵਰਤ ਰਹੀ ਹੈ। ਨਮੋ ਪਰਮ ਤਾਨੰ, ਤਾਨ ਕਹਿੰਦੇ ਨੇ ਜ਼ੋਰ ਨੂੰ, ਉਹ ਹਰ ਜ਼ੋਰ ਦੇ ਪਿੱਛੇ ਉਸੇ ਦੀ ਸ਼ਕਤੀ ਕੰਮ ਕਰਦੀ ਹੈ। ਨਮੋ ਸਰਬ ਮੰਤਰੰ, ਇਹ ਪਹਿਲਾਂ ਵੀ ਆ ਚੁੱਕਾ, ਉਹ ਸਾਰੇ ਮੰਤਰਾਂ ਦਾ ਮੰਤਰ ਹੈ ਔਰ ਸਾਰੇ ਜੰਤਰਾਂ ਦਾ ਜੰਤਰ ਹੈ। ਨਮੋ ਸਰਬ ਦ੍ਰਿਸ਼ੰ, ਦ੍ਰਿਸ਼ਮੈਨ ਹੁੰਦਾ ਦੇਖਣਾ, ਉਹ ਸਾਰਿਆਂ ਨੂੰ ਦੇਖ ਰਿਹਾ, ਸਾਨੂੰ ਭੁਲੇਖ ਹੈ ਕਿ ਉਹ ਨਹੀਂ ਦੇਖ ਰਿਹਾ, ਪਰ ਬਾਣੀ ਵਿਚ ਗੁਰਦੇਵ ਲਿਖਦੇ ਨੇ ਉਹ ਸਭ ਨੂੰ ਦੇਖ ਰਿਹਾ, ਕੋਈ ਉਹਦੀ ਨਜ਼ਰ ਤੋਂ ਓਹਲੇ ਨਹੀਂ ਹੈਗਾ। ਨਮੋ ਸਰਬ ਕ੍ਰਿਸ਼ੰ, ਉਹ ਸਾਰਿਆਂ ਨੂੰ ਆਪਣੇ ਵੱਲ ਖਿੱਚ ਲੈਣ ਵਾਲਾ। ਨਮੋ ਸਰਬ ਰੰਗੇ, ਉਹ ਸਾਰੇ ਰੰਗਾਂ ਵਿਚ ਆਪ ਵਰਤਦਾ। ਤ੍ਰਿਭੰਗੀ ਅਨੰਗੇ, ਉਹ ਤਿੰਨਾਂ ਹੀ ਲੋਕਾਂ ਨੂੰ ਤਥਾ ਤਿੰਨੇ ਤਰ੍ਹਾਂ ਦੇ ਤਾਪਾਂ ਨੂੰ ਭੰਗ ਕਰਨ ਵਾਲਾ, ਨਾਸ ਕਰਨ ਵਾਲਾ। ਅਨੰਗੇ, ਅੰਗਾਂ ਤੋਂ ਰਹਿਤ ਹੈ। ਨਮੋ ਜੀਵ ਜੀਵੰ, ਜੀਵਾਂ ਦੇ ਅੰਦਰ ਉਹ ਜੀਵ ਸੱਤਾ ਵੀ ਆਪ ਹੈ। ਨਮੋ ਬੀਜ ਬੀਜੇ, ਬੀਜਾਂ ਵਿਚ ਉੱਗਣ ਦੀ ਸਮਰੱਥਾ ਵੀ ਆਪ ਹੈ। ਅਖਿਜੇ, ਉਹ ਕਦੇ ਖਿਜਦਾ ਵੀ ਨਹੀਂ। ਅਭਿਜੇ, ਉਹ ਭਿਜਦਾ ਵੀ ਨਹੀਂ। ਸਮਸਤੰ ਪ੍ਰਸਿੱਜੇ, ਸਾਰਿਆਂ ਉਤੇ ਪ੍ਰਸੰਨ ਚਿੱਤ ਵੀ ਹੈ। ਕਿਰਪਾਲੰ ਸਰੂਪੇ, ਉਹਦੀ ਹਸਤੀ ਕਿਰਪਾ ਦਾ ਘਰ ਹੈ। ਕੁਕਰਮੰ ਪ੍ਰਣਾਸੀ, ਖੋਟੇ ਕੰਮਾਂ ਨੂੰ ਨਾਸ ਕਰਨ ਵਾਲਾ ਹੈ। ਸਦਾ ਹਮੇਸ਼ਾ ਸਰਬਦਾ ਸਭ ਕੁਝ ਦੇਣ ਵਾਲਾ ਹੈ। ਰਿੱਧ ਸਿੱਧੰ ਨਿਵਾਸੀ, ਉਹਦੇ ਚਰਨਾਂ ਵਿਚ ਰਿੱਧੀਆਂ ਸਿੱਧੀਆਂ ਵਸਦੀਆਂ ਨੇ। ਤਥਾ ਉਹ ਸਭ ਨੂੰ ਇਹ ਸ਼ਕਤੀਆਂ ਦੇ ਸਕਦਾ। ਚਰਪਟ ਛੰਦ ਤੋਂ ਪ੍ਰਸਾਦ, ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ। ਹੁਣ ਇਹ ਲੈ ਜਿਹੜੀ ਹੈ, ਇਹ ਚਾਲ ਜਿਹੜੀ ਹੈ, ਇਕ ਵਾਰੀ ਪਕਾਇਆ ਨਹੀਂ ਪੱਕੇਗੀ, ਪਰ ਜਦੋਂ ਤੁਸੀਂ ਚੇਤੇ ਕਰਕੇ ਅਭਿਆਸ ਕਰਕੇ ਉਹ ਪਾਠ ਕਰੋਗੇ ਫਿਰ ਤੁਹਾਨੂੰ ਪੱਕ ਜਾਏ। ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ, ਅਖਲ ਜੋਗੇ ਅਚਲ ਭੋਗੇ, ਅਚਲ ਰਾਜੇ ਅਟਲ ਸਾਜੇ, ਅਖਲ ਧਰਮੰ ਅਲਖ ਕਰਮੰ, ਸਰਬੰ ਦਾਤਾ ਸਰਬੰ ਗਿਆਤਾ, ਸਰਬੰ ਭਾਨੇ ਸਰਬੰ ਮਾਨੇ, ਸਰਬੰ ਪ੍ਰਾਣੰ ਸਰਬੰ ਤ੍ਰਾਣੰ, ਸਰਬੰ ਭੁਗਤਾ ਸਰਬੰ ਜੁਗਤਾ, ਸਰਬੰ ਦੇਵੰ ਸਰਬੰ ਭੇਵੰ, ਸਰਬੰ ਕਾਲੇ ਸਰਬੰ ਪਾਲੇ। ਤੋ ਛੰਦ ਦਾ ਨਾਮ ਹੈ ਚਰਪਟ। ਤੋ ਪ੍ਰਸਾਦ, ਤੁਹਾਡੀ ਕਿਰਪਾ ਦੁਆਰਾ ਉਚਾਰਨ ਕੀਤਾ ਗਿਆ। ਕੀ ਕਹਿੰਦੇ ਨੇ ਪਾਤਸ਼ਾਹ? ਅੰਮ੍ਰਿਤ ਕਰਮੇ, ਉਹਦੇ ਜੋ ਕਰਮ ਹਨ, ਕੰਮ ਹਨ, ਅੰਮ੍ਰਿਤ ਦਾ ਮਤਲਬ ਹੁੰਦਾ ਹੈ ਅੰਮ੍ਰਿਤ ਰੂਪ ਹਨ, ਤਥਾ ਉਹਨਾਂ ਦੀ ਮ੍ਰਿਤ ਨਹੀਂ ਹੁੰਦੀ। ਜੋ ਕੰਮ ਉਸਨੇ ਕੀਤਾ ਹੈ, ਜੋ ਉਸਨੇ ਕਰਨਾ ਹੈ, ਉਹਨੂੰ ਕੋਈ ਸੰਸਾਰ ਦੀ ਸ਼ਕਤੀ ਰੋਕ ਨਹੀਂ ਸਕਦੀ। ਅੰਮ੍ਰਿਤ ਧਰਮੇ, ਦੇਖੋ ਇਕ ਜਗ੍ਹਾ ਮੰਮਾ ਹੈ, ਇਕ ਜਗ੍ਹਾ ਬੱਬਾ ਹੈ। ਅੰਮ੍ਰਿਤ ਇਹਦਾ ਉਚਾਰਨ ਕਰਨਾ, ਅੰਮ੍ਰਿਤ ਉਹਦਾ ਕਰਨਾ ਅੰਮ੍ਰਿਤ। ਧਰਮੇ, ਧਰਮ ਦਾ ਮਤਲਬ ਹੈ ਕਾਨੂੰਨ, ਮਰਿਆਦਾ। ਜਿਸ ਨੂੰ ਗੁਰੂ ਸਾਹਿਬ ਨੇ ਭੈ ਵਿਚ ਪਵਣ ਵਹਿ ਸਦਵਾਓ, ਭੈ ਵਿਚ ਚੱਲੈ ਲਖ ਦਰਿਆਓ, ਭੈ ਵਿਚ ਅਗਨ ਕੱਢੈ ਵੇਗਾਰ, ਭੈ ਵਿਚ ਧਰਤੀ ਦੱਬੀ, ਭਾਵ ਉਸਤੇ ਧਰਮ ਨੂੰ, ਉਸਦੀ ਮਰਿਆਦਾ ਨੂੰ, ਉਸਤੇ ਕਾਨੂੰਨ ਨੂੰ, ਉਸਤੇ ਵਿਧਾਨ ਨੂੰ ਕੋਈ ਰੁਕਾਵਟ ਨਹੀਂ ਪੈਦਾ ਕਰ ਸਕਦਾ। ਇਸੇ ਤਰ੍ਹਾਂ ਉਹਦੇ ਜੋ ਕਰਮ ਹਨ ਉਹ ਅੰਮ੍ਰਿਤ ਹਨ, ਉਹ ਕਦੇ ਮਰਦੇ ਨਹੀਂ ਤਥਾ ਅੰਮ੍ਰਿਤ ਰੂਪ ਹਨ, ਅਖਲ ਜੋਗੇ। ਅਖਲ ਦਾ ਮਤਲਬ ਸਭ ਦੇ ਨਾਲ ਜੋਗੇ ਜੁੜਿਆ ਹੋਇਆ, ਅਚਲ ਭੋਗੇ ਉਹਦੇ ਜੋ ਭੋਗ ਹਨ ਪਦਾਰਥ ਨੇ ਜੋ ਉਹਨੇ ਸਾਨੂੰ ਦਿੱਤੇ ਨੇ ਅਚਲ ਹਨ, ਭਾਵ ਕਦੇ ਚਲਾਇਮਾਨ ਨਹੀਂ ਹੁੰਦੇ, ਅਚਲ ਰਾਜੇ। ਦੁਨੀਆਂ ਦੇ ਰਾਜ ਬਦਲ ਜਾਣਗੇ, ਆ ਤੁਸੀਂ ਰੋਜ਼ ਵੇਖਦੇ ਹੋ, ਕਦੇ ਕੋਈ ਪ੍ਰਧਾਨ ਮੰਤਰੀ ਕਦੇ ਕੋਈ, ਪਰ ਵਾਹਿਗੁਰੂ ਅਕਾਲ ਪੁਰਖ ਦਾ ਰਾਜ ਅਚਲ ਹੈ, ਅਟਲ ਸੱਜ। ਉਹਦੀ ਜੋ ਸਾਜਨਾ ਹੈ ਉਹ ਵੀ ਅਟਲ ਹੈ, ਉਹਨੂੰ ਟਾਲਿਆ ਨਹੀਂ ਜਾ ਸਕਦਾ। ਅਖਲ ਧਰਮ ਸਾਰੇ ਕਾਇਦੇ ਕਾਨੂੰਨ ਉਸ ਦੇ ਆਪਣੇ ਬਣਾਏ ਹੋਏ ਨੇ। ਅਲਖ ਕਰਮ ਉਹਦੇ ਕਰਮਾਂ ਨੂੰ ਜਾਣਨਾ ਬੜਾ ਮੁਸ਼ਕਲ ਹੈ। ਸਰਵੰਗ ਦਾਤਾ ਸਭ ਨੂੰ ਦੇਣ ਵਾਲਾ, ਸਰਵੰਗ ਗਿਆਤਾ ਸਭ ਦੇ ਅੰਦਰ ਦੀ ਜਾਣਨ ਵਾਲਾ, ਸਰਵੰਗ ਬਾਨੇ ਸਭ ਨੂੰ ਚੰਗਾ ਲੱਗਦਾ, ਸਰਵੰਗ ਮਾਨੇ ਸਭ ਉਸ ਨੂੰ ਮੰਨਦੇ ਹਨ। ਸਰਵੰਗ ਪ੍ਰਾਣ ਸਾਰਿਆਂ ਦਾ ਪ੍ਰਾਣ ਰੂਪ ਹੈ, ਸਰਵੰਗ ਤ੍ਰਾਣ ਸਭਨਾ ਦਾ ਬਲ ਜੋਰ ਸ਼ਕਤੀ ਹੈ, ਸਰਵੰਗ ਭੁਗਤਾ ਸਾਰਿਆਂ ਨੂੰ ਭੋਗਣ ਵਾਲਾ, ਸਰਵੰਗ ਜੁਗਤਾ ਸਭਨਾ ਦੇ ਨਾਲ ਜੁੜਿਆ ਹੋਇਆ, ਸਰਵੰਗ ਦੇਵੰਗ ਸਭ ਜਗ੍ਹਾ ਪ੍ਰਕਾਸ਼ ਰੂਪ ਹੈ ਤਥਾ ਸਭ ਦੇਵਤਿਆਂ ਦਾ ਦੇਵਤਾ ਹੈ, ਸਰਵੰਗ ਭੇਵੰਗ ਸਾਰੇ ਭੇਦ ਜਾਣਦਾ ਹੈ, ਸਰਵੰਗ ਕਾਲੇ ਸਰਵੰਗ ਪਾਲੇ ਸਭਨਾ ਦਾ ਕਾਲ ਰੂਪ ਵੀ ਹੈ ਤੇ ਸਭਨਾ ਨੂੰ ਪਾਲਣ ਵਾਲਾ ਵੀ। ਲਓ ਸਤ ਸੰਗਤ, ਸਮਾਂ ਹੋ ਚੁੱਕਾ ਹੈ, ਕਿਉਂਕਿ ਅਸੀਂ ਇੱਕ ਜਦੋਂ ਟਾਈਮ ਨਿਯਤ ਕਰ ਲੈਂਦੇ ਹਾਂ ਤੇ ਫਿਰ ਉਸ ਨਿਯਤ ਟਾਈਮ ਵਿਚ ਕਿਸੇ ਕਾਰਜ ਨੂੰ ਸੰਪੂਰਨ ਕਰਨਾ ਪੈਂਦਾ। ਅੱਜ ਅਸੀਂ ਇੱਥੇ ਤੱਕ ਪਹੁੰਚੇ ਹਾਂ। ਆਮ ਤੌਰ ਤੇ ਮੈਂ ਪੜਾਉਣ ਤੋਂ ਬਾਅਦ ਫਿਰ ਦੁਬਾਰਾ ਪੜਾਉਣਾ, ਪਰ ਹੁਣ ਸਮਾਂ ਆ ਗਿਆ ਨਹੀਂ ਰਹਿੰਦਾ। ਅੱਜ ਤੁਸੀਂ ਇੱਥੇ ਤੀਕਰ ਘਰ ਜਾ ਕੇ ਵੀ ਪਕਾਉਣਾ, ਆਪਣੇ ਆਪਣੇ ਇਹ ਹੋਮਵਰਕ ਹੈ। ਗੁਟਕਾ ਸਾਹਿਬ ਲੈ ਕੇ ਇਹਨੂੰ ਇੱਕ ਦੋ ਵਾਰੀ ਪੜੋਗੇ ਤੁਹਾਡਾ ਉਚਾਰਨ ਵੀ ਠੀਕ ਹੋ ਜਾਏਗਾ, ਤੁਹਾਡੇ ਹਿਰਦੇ ਵਿਚ ਅਰਥ ਵੀ ਉਕਰੇ ਜਾਣਗੇ। ਇਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਧਰਮ ਪ੍ਰਚਾਰ ਕਮੇਟੀ ਦੀ ਸਿੱਖ ਹੈ, ਤਾਂਘ ਹੈ ਕਿ ਜਿਹੜੀ ਬਾਣੀ ਅੰਮ੍ਰਿਤਧਾਰੀ ਸਿੰਘ ਸਿੰਘਣੀਆਂ ਪ੍ਰੇਮੀ ਰੋਜ਼ ਪਾਠ ਕਰਦੇ ਨੇ ਉਹਦੇ ਅਰਥਾਂ ਤੋਂ ਵੀ ਜਾਣੂ ਹੋ ਜਾਈਏ, ਉਹਦਾ ਉਚਾਰਨ ਵੀ ਆ ਜਾਏ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਆਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਕਹਿ